ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੁਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੁਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਏ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਟੋਡੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 711 ਤੇ ਸੁਭਾਈਮਾਨ ਹੈ। ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਅੱਜ ਧੰਨ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋ ਸਮਾਨ ਦਾ ਪੁਰਬ ਵੀ ਹੈ। ਜਿਵੇਂ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਆਪਾਂ ਗੁਰੂ ਦੀ ਕਿਰਪਾ ਦੁਆਰਾ ਸ਼ਬਦ ਵਿਚਾਰ ਵੀ ਕਰਨੀ ਹੈ ਅਤੇ ਸਤਿਗੁਰਾਂ ਦੇ ਜੀਵਨ ਅਤੇ ਪੰਛੀ ਝਾਤ ਵੀ ਪਾਣੀ ਹੈ। ਆਓ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣਿਓ, ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗ ਹੈ, ਮਹੱਲਾ ਪੰਜਵਾਂ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
ਹਰ ਬਿਸਰਤ ਸਦਾ ਖੁਆਰੀ।
ਹਰ ਬਿਸਰਤ ਸਦਾ ਖੁਆਰੀ, ਹਰ ਤੋਂ ਭਾਵ ਹਰੀ, ਵਾਹਿਗੁਰੂ ਪਰਮਾਤਮਾ, ਬਿਸਰਤ ਤੋਂ ਭਾਵ ਹੈ ਵਿਸਾਰ ਕੇ। ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਕੇ, ਭੁਲਾ ਕੇ ਜਿੰਨਾ ਵੀ ਜੀਵਨ ਬੰਦਾ ਗੁਜ਼ਾਰਦਾ ਹੈ, ਖੱਜਲ ਖੁਆਰੀ ਦੇ ਅੰਦਰ ਹੀ ਗੁਜ਼ਾਰਦਾ ਹੈ। ਖੱਜਲ ਖੁਆਰ ਹੁੰਦਾ ਹੈ, ਪਰ ਨਾਲ ਹੀ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਤਾ ਕੋ ਧੋਖਾ ਕਹਾ ਬਿਆਪੈ, ਜਾ ਕੋ ਓਟ ਤੁਹਾਰੀ। ਜਿਸ ਮਨੁੱਖ ਨੇ ਵਾਹਿਗੁਰੂ ਜੀ ਤੁਹਾਡਾ ਆਸਰਾ ਲੈ ਲਿਆ, ਓਟ ਲੈ ਲਈਏ, ਉਸ ਨੂੰ ਧੋਖਾ ਨਹੀਂ ਕੋਈ ਦੇ ਸਕਦਾ, ਉਸ ਨਾਲ ਧੋਖਾ ਨਹੀਂ ਕੋਈ ਕਰ ਸਕਦਾ। ਵੈਸੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਮਾਇਆ ਦੁਆਰਾ ਉਹ ਖੁਆਰ ਹੁੰਦਾ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਮਾਇਕ ਤ੍ਰਿਸ਼ਨਾ ਵਿਕਾਰ ਉਹਨੂੰ ਧੋਖਾ ਨਹੀਂ ਦਿੰਦੇ ਜਿਹੜਾ ਤੁਹਾਡਾ ਸਹਾਰਾ ਲੈ ਲੈਂਦਾ ਹੈ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕੁਝ ਸ਼ਬਦ ਐਸੇ ਉਚਾਰਨ ਕੀਤੇ ਨੇ ਜਿਨ੍ਹਾਂ ਦੇ ਵਿੱਚ ਦੋਵਾਂ ਪੱਖਾਂ ਨੂੰ ਸਾਹਮਣੇ ਰੱਖਿਆ, ਰੱਬ ਨੂੰ ਭੁਲਾਉਣ ਵਾਲਾ ਵੀ ਤੇ ਰੱਬ ਨੂੰ ਯਾਦ ਕਰਨ ਵਾਲਾ ਵੀ। ਆਰੰਭ ਵਿੱਚ ਇਹ ਗੱਲ ਆਪਾਂ ਧਿਆਨ ਵਿੱਚ ਰੱਖ ਲਈਏ। ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਸੰਤ ਆਪਾਂ ਆਸਾ ਕੀ ਵਾਰ ਦੀ ਬਾਣੀ ਦੇ ਨਾਲ ਪੜ੍ਹਦੇ ਹਾਂ, ਬੜਾ ਸਪਸ਼ਟ ਕਰਦੇ ਨੇ ਤੇ ਸੌਖੇ ਅੱਖਰਾਂ ਵਿੱਚ ਬਿਆਨ ਕਰਦੇ ਨੇ ਵੀ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਚੇਤਿਆ ਨਹੀਂ ਉਹ ਜੱਗ ਵਿੱਚ ਕਾਹਦੇ ਵਾਸਤੇ ਆਏ, ਭਾਵ ਉਹਨਾਂ ਦਾ ਆਉਣਾ ਨਾ ਆਉਣ ਦੇ ਬਰਾਬਰ ਹੈ। ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜੱਗ ਆਏ ਰਾਮ ਰਾਜੇ, ਪਰ ਨਾਰੀ ਆਖਿਆ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਮਹਾਰਾਜ ਆਖਦੇ ਨੇ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਿਆ, ਇਹ ਜਨਮ ਜੀਵਨ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਲਈ ਹੈ। ਜੇ ਇਹ ਖੁਰਾਕ ਤੂੰ ਆਪਣੇ ਜੀਵਨ ਦੇ ਅੰਦਰ ਨਾ ਪ੍ਰਾਪਤ ਕੀਤੀ ਤੇ ਆਤਮਾ ਦੀ ਭੁੱਖ ਕਿਵੇਂ ਮਿਟਾਏਗਾ? ਆਪਣੇ ਮਨ ਦੇ ਪਿੱਛੇ ਚੱਲਣ ਵਾਲਿਆਂ ਪ੍ਰਤੀ ਮਹਾਰਾਜ ਕਹਿ ਰਹੇ ਨੇ, ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਆਖਦੇ ਨੇ ਇਹ ਗੱਲ ਵਾਹਿਗੁਰੂ ਪਰਮਾਤਮਾ ਨੂੰ ਚੰਗੀ ਲੱਗਦੀ ਕਿਹੜੀ? ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਹਰ ਭਾਏ ਤੋਂ ਭਾਵ ਵਾਹਿਗੁਰੂ ਪਰਮਾਤਮਾ ਨੂੰ ਇਹ ਗੱਲ ਚੰਗੀ ਲੱਗਦੀ ਕਿਹੜੀ? ਜਿਹੜੇ ਮਨ ਦੇ ਪਿੱਛੇ ਲੱਗ ਕੇ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਚੇਤਦੇ, ਜਨਮ ਮਰਨ ਦਾ ਗੇੜ ਉਹਨਾਂ ਦਾ ਜਿਹੜਾ ਬਣਿਆ ਰਹਿੰਦਾ ਹੈ। ਤੇ ਬੇਨਤੀ ਕਰ ਰਿਹਾ ਸੀ, ਇਸ ਸ਼ਬਦ ਦੇ ਵਿੱਚ ਵੀ ਦੋਵੇਂ ਪੱਖ ਨੇ, ਨਾਮ ਨੂੰ ਚੇਤੇ ਕਰਨ ਦਾ ਵੀ ਕੀ ਲਾਭ ਹੈ ਤੇ ਨਾਮ ਨੂੰ ਭੁਲਾਉਣ ਦਾ ਕੀ ਨੁਕਸਾਨ ਹੈ, ਦੋਵੇਂ ਪੱਖ ਨੇ। ਸਤਿਗੁਰਾਂ ਨੇ ਇੱਕ ਸ਼ਬਦ ਤੁਹਾਨੂੰ ਸਾਰਿਆਂ ਨੂੰ ਜ਼ਬਾਨੀ ਯਾਦ ਹੈ, ਮੈਂ ਕੇਵਲ ਉਸ ਦਾ ਪਾਠ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਕਿਉਂਕਿ ਅਰਥ ਬੜੇ ਸਪਸ਼ਟ ਨੇ। ਭਰੀ ਸੁਹਾਵੀ ਸ਼ਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲਰ ਜਿਤ ਹਰ ਬਿਸਰਾਏ। ਬੜਾ ਸਪਸ਼ਟ ਹੈ, ਉਹ ਝੁੱਗੀ ਬੜੀ ਸੋਹਣੀ ਚੰਗੀ ਹੈ, ਜਿਸ ਝੁੱਗੀ ਦੇ ਅੰਦਰ ਰਹਿ ਕੇ ਛਪਰੀ ਦੇ ਅੰਦਰ ਰਹਿ ਕੇ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ। ਤੇ ਮਹਾਰਾਜ ਆਖਦੇ ਨੇ ਪੱਕੇ ਮਕਾਨ ਤਰ੍ਹਾਂ ਤਰ੍ਹਾਂ ਦਾ ਮਾਰਬਲ ਲੱਗੇ ਹੋਏ ਮਕਾਨ ਸੁੰਦਰ ਬਣੇ ਹੋਣ, ਪਰ ਜੇ ਉਹਨਾਂ ਦੇ ਵਿੱਚ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਮਹਾਰਾਜ ਆਖਦੇ ਨੇ ਉਹ ਜੀਵਨ ਦੇ ਅੰਦਰ ਦੁਖੀ ਹੁੰਦਾ ਹੈ। ਦੋਵੇਂ ਪੱਖ ਵੇਖੋ, ਸਤਿਗੁਰਾਂ ਨੇ ਸਾਨੂੰ ਵਿਵੇਕ ਦਿੱਤਾ ਹੈ ਤੇ ਮੈਂ ਬੇਨਤੀ ਕਈ ਵਾਰੀ ਕਰਦਾ ਅਰਥ ਕਰਨ ਲੱਗਿਆ, ਕਿ ਕੇਵਲ ਆਪਾਂ ਕੰਨ ਰਸ ਪੂਰਾ ਕਰਨ ਵਾਸਤੇ ਜਾਂ ਟਾਈਮ ਪਾਸ ਕਰਨ ਵਾਸਤੇ ਕਥਾ ਨਹੀਂ ਸੁਣਨੀ ਜਾਂ ਵਿਚਾਰ ਨਹੀਂ ਕਰਨੀ, ਬਲਕਿ ਜੇ ਰੱਬ ਨੇ ਸੁੰਦਰ ਮਕਾਨ ਦਿੱਤੇ ਨੇ, ਸੋਹਣਾ ਪਰਿਵਾਰ ਦਿੱਤਾ, ਖਾਣ ਪੀਣ ਦੇ ਪਦਾਰਥ ਦਿੱਤੇ ਨੇ, ਤੇ ਵਾਹਿਗੁਰੂ ਪਰਮਾਤਮਾ ਨੂੰ ਸੁਗੇਰੋ ਵੱਧ ਯਾਦ ਕਰੀਏ ਵੱਧ। ਪਰ ਸਾਡੀ ਤਾਂ ਹਾਲਤ ਬਿਲਕੁਲ ਉਸ ਸਾਧ ਸੰਗਤ ਚੂਹੇ ਵਰਗੀ ਹੈ ਜਿਹਨੂੰ ਵਾਰ ਪ੍ਰਾਪਤ ਕਰਕੇ ਕਿਸੇ ਮਹਾਂਪੁਰਸ਼ ਦਾ ਸ਼ੇਰ ਬੰਦੀ ਇਬਾਦਤ ਪ੍ਰਾਪਤ ਹੋ ਗਈ, ਉਹਨੂੰ ਜੀਵਨ ਦੇ ਅੰਦਰ ਇਹ ਪ੍ਰਾਪਤੀ ਹੋਈ, ਪਰ ਉਹ ਕਹਿੰਦਾ ਵੀ ਜਦੋਂ ਤੱਕ ਮੈਨੂੰ ਚੂਹੀ ਤੋਂ ਸ਼ੇਰ ਬਣਾਉਣ ਵਾਲਾ ਮੇਰੇ ਸਾਹਮਣੇ ਹੈ ਤਦੋਂ ਤੱਕ ਮੇਰੀ ਇੱਜ਼ਤ ਸੰਸਾਰ ਵਿੱਚ ਨਹੀਂ ਬਣਨੀ, ਪਹਿਲਾਂ ਇਹਨੂੰ ਮੁਕਾਵਾਂ। ਤੇ ਮੇਰੀ ਬੇਨਤੀ, ਮਹਾਂਪੁਰਸ਼ ਨੇ ਝੱਟ ਕਹਿ ਦਿੱਤਾ ਤੂੰ ਸ਼ੇਰ ਬਣਨ ਦੇ ਯੋਗ ਹੀ ਨਹੀਂ, ਤੂੰ ਕੇਵਲ ਤੇ ਕੇਵਲ ਚੂਹੀ ਰਹਿਣਾ ਚਾਹੀਦਾ। ਤੇ ਮੇਰੀ ਬੇਨਤੀ, ਰੱਬ ਦਾਤਾਂ ਦੇ ਕੇ ਸਾਨੂੰ ਤਾਕਤ ਦਿੰਦਾ, ਪਰ ਤਾਕਤ ਦੇਣ ਵਾਲੇ ਨੂੰ ਦਾਤਾਂ ਦੇਣ ਵਾਲੇ ਨੂੰ ਭੁਲਾਈਏ ਨਾ, ਕਿਉਂਕਿ ਕੱਖੋਂ ਹੌਲਾ ਕਰ ਦਿੰਦਾ ਜੇ ਉਹ ਨਦਰ ਆਪਣੀ ਸਾਧ ਸੰਗਤ ਫੇਰ ਦੇਵੇ, ਉਪੱਠੀ ਕਰ ਦੇਵੇ। ਕਿਉਂਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਏ ਦਾ, ਘਾਹ ਦਾ ਭਾਵ ਹੈ ਤਿਨਕਾ, ਵੈਸੇ ਨੂੰ ਘਾਓ ਵੀ ਪੜਦੇ ਨੇ, ਪਰ ਮੇਰੀ ਬੇਨਤੀ ਘਾਹ ਦਾ ਭਾਵ ਹੈ ਤਿਨਕਾ, ਘਾਹ ਦੇ ਬਰਾਬਰ। ਵਾਹਿਗੁਰੂ ਪਰਮਾਤਮਾ ਨਦਰ ਉਪੱਠੀ ਕਰ ਦੇਵੇ। ਤੇ ਜਿਹੜਾ ਆਪਣੇ ਆਪ ਨੂੰ ਬੜਾ ਸ਼ੇਰ ਸਮਝਦਾ ਨਾ, ਵਾਹਿਗੁਰੂ ਪਰਮਾਤਮਾ ਇੰਨਾ ਕਮਜ਼ੋਰ ਕਰ ਦਿੰਦਾ ਉਸ ਬੰਦੇ ਨੂੰ, ਕਿਸੇ ਦੇ ਦਰ ਤੇ ਭਿੱਖਿਆ ਵੀ ਮੰਗਣ ਜਾਵੇ ਨਾ, ਅਗਲਾ ਭਿੱਖਿਆ ਵੀ ਨਹੀਂ ਪਾਉਂਦਾ, ਅਗਲਾ ਭੀਖ ਵੀ ਨਹੀਂ ਦਿੰਦਾ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਭਰੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨ ਧੌਲਰ ਜਿਤ ਹਰ ਬਿਸਰਾਏ, ਆਨੰਦ ਗਰੀਬੀ ਸਾਧ ਸੰਗ। ਉਹ ਗਰੀਬੀ ਚੰਗੀ ਏ ਜਿਸ ਨੂੰ ਬੰਦਾ ਪ੍ਰਾਪਤ ਕਰਕੇ ਗੁਰੂ ਦੀ ਸੰਗਤ ਕਰਦਾ, ਗੁਰਮੁਖਾਂ ਦਾ ਸੰਗ ਕਰਦਾ, ਵਾਹਿਗੁਰੂ ਦੇ ਗੁਣ ਗਾਉਂਦਾ। ਮਹਾਰਾਜ ਆਖਦੇ ਨੇ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ। ਉਹ ਵਡਿਆਈ ਕਿਸ ਕੰਮ ਦੀ? ਜਿਸ ਵਡਿਆਈ ਨੂੰ ਪ੍ਰਾਪਤ ਕਰਕੇ ਬੰਦਾ ਕੇਵਲ ਤੇ ਕੇਵਲ ਮੈਂ ਕਰਦਾ, ਜਲ ਜਾਓ ਇਹ ਬੜਪਨਾ। ਮਹਾਰਾਜ ਆਖਦੇ ਨੇ ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ, ਸੁੱਖ ਮਨ ਸੰਤੋਖ ਆਏ, ਐਸੋ ਰਾਜ ਨ ਕਿਤੇ ਕਾਜ ਜਿਤ ਨੈ ਤ੍ਰਿਪਤਾਏ, ਨਗਨ ਫਿਰਤ ਰੰਗ ਏਕ ਹੈ ਉਹ ਸੋਭਾ ਪਾਏ, ਪਾਠ ਪਟੰਬਰ ਬਿਰਥਿਆ ਜਹ ਰਚ ਲਿਭਾਏ। ਵਾਹਿਗੁਰੂ ਦੇ ਗੁਣ ਗਾਣ ਵਾਲਾ ਭਾਵੇਂ ਸਰੀਰ ਤੇ ਕੱਪੜੇ ਨਾ ਪਾਵੇ, ਨੰਗਾ ਤੁਰਿਆ ਫਿਰੇ ਚੰਗਾ ਹੈ, ਪਰ ਰੇਸ਼ਮੀ ਕੱਪੜੇ ਅੰਡਾਣ ਵਾਲੇ, ਸੁੰਦਰ ਕੱਪੜੇ ਪਾਉਣ ਵਾਲੇ, ਮਹਾਰਾਜ ਆਖਦੇ ਨੇ ਜੇ ਰੱਬ ਨੂੰ ਛੱਡ ਕੇ ਲੋਭ ਲਾਲਚ ਵਿੱਚ ਪਏ ਹੋਏ ਨੇ ਉਹਨਾਂ ਦਾ ਜੀਵਨ ਵਿਅਰਥ। ਤੇ ਅਖੀਰ ਵਿੱਚ ਜਾ ਕੇ ਫਿਰ ਮਹਾਰਾਜ ਨੇ ਗੱਲ ਰੱਬ ਉੱਤੇ ਛੱਡ ਦਿੱਤੀ। ਮਹਾਰਾਜ ਆਖਦੇ ਨੇ ਸਭ ਕਿਛ ਤੁਮਰੇ ਹਾਥ ਪ੍ਰਭ, ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ। ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਓ ਰਹਾਉ ਦਾ ਬਾਂਦੇ ਹਰ ਬਿਨ ਜੀਓ ਜਲ ਵਲ ਜਾਓ ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾ ਹੀ ਥਾਓ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਬੰਦੇ ਕੋਲ ਮਕਾਨ ਆ ਜਾਵੇ ਬੰਦੇ ਕੋਲ ਪਰਿਵਾਰ ਹੋਵੇ ਧੀਆਂ ਪੁੱਤਰ ਹੋਣ ਤੇ ਸਾਧ ਸੰਗਤ ਬੰਦੇ ਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ ਤੇ ਰਾਜ ਭਾਗ ਆ ਜਾਵੇ ਰੱਬ ਭੁੱਲ ਜਾਂਦਾ ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ ਮਹਾਰਾਜ ਕਿਰਪਾ ਕਰਦੇ ਨੇ ਰੱਬ ਜੀ ਤੇਰੀ ਕਿਰਪਾ ਦੇ ਨਾਲ ਮੈਨੂੰ ਸੁੰਦਰ ਮਹਿਲ ਮਿਲ ਜਾਣ ਸੁੰਦਰ ਪਰਿਵਾਰ ਮਿਲ ਜਾਵੇ ਮੇਰੇ ਕੋਲ ਕਰਾਮਾਤੀ ਸ਼ਕਤੀਆਂ ਆ ਜਾਣ ਮੇਰੇ ਕੋਲ ਰਾਜ ਭਾਗ ਆ ਜਾਵੇ ਪਰ ਮੇਰੇ ਗੁਰੂ ਨੇ ਮੈਨੂੰ ਇਹ ਗੱਲ ਦੱਸ ਦਿੱਤੀ ਹੈ ਕਿ ਤੇਰੇ ਤੋਂ ਬਗੈਰ ਜ਼ਿੰਦਗੀ ਸੜ ਬਣ ਜਾਂਦੀ ਹੈ ਤੇ ਮੇਰੇ ਉੱਤੇ ਕਿਰਪਾ ਕਰੀ ਇਹ ਸਾਰਾ ਕੁਝ ਮੇਰੇ ਕੋਲ ਹੋਵੇ ਪਰ ਤੇਰੀ ਯਾਦ ਮੇਰੇ ਅੰਦਰੋਂ ਨਾ ਨਿਕਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸਲੋਕ ਮੌਜ ਕੀ ਵਾਰ ਦੇ ਅੰਦਰ ਹੈ ਉੱਥੇ ਮਹਾਰਾਜ ਆਖਦੇ ਨੇ ਕਿਉਂ ਖਾਧੇ ਕਿਉਂ ਪਹਿਦੇ ਹੋਏ ਜਾ ਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਚੈ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਮੈਲੀ ਆਵੇ ਵਾਸ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ ਪਰ ਨਾਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਰਠ ਕੀ ਵਾਰ ਦੇ ਅੰਦਰ ਕਿਰਪਾ ਕਰਦੇ ਨੇ ਤਿੰਨ ਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਨਾਮ ਹਰ ਸਾਤੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਮਹਾਰਾਜ ਆਖਦੇ ਨੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਨਾਮ ਹਰ ਸਾਤੇ ਤਿਆਖਿਆ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਪਰ ਨਾਰੀ ਆਖਿਆ ਜਿਨ ਕੈ ਪੋਤੇ ਪੁੰਨ ਹੈ ਤੇ ਗੁਰਮੁਖ ਸਿੱਖ ਗੁਰੂ ਪੈ ਜਾਤੇ ਮਹਾਰਾਜ ਕਿਰਪਾ ਕਰਦੇ ਨੇ ਹਰੀ ਨੂੰ ਭੁਲਾ ਕੇ ਖੱਜਲ ਖੁਆਰੀ ਕਿੰਨੀ ਹੈ ਸਾਧ ਸੰਗਤ ਚੋਰੀ ਕਰਕੇ ਭੱਜ ਜਾਵੇ ਨਾ ਤੇ ਫਿਰ ਤਾਂ ਸਿਆਰੇ ਕਹਿੰਦੇ ਨੇ ਵੀ ਜਿਹੜੇ ਚੋਰ ਨੇ ਨਾ ਇਹਨਾਂ ਨੂੰ ਖਾਂਦਿਆਂ ਨਾ ਵੇਖੋ ਚੋਰਾਂ ਨੂੰ ਖਾਂਦਿਆਂ ਨਾ ਵੇਖੋ ਪਾਉਂਦਿਆਂ ਨਾ ਵੇਖੋ ਚੋਰ ਜਦੋਂ ਕੁੱਟੀਂਦੇ ਨੇ ਨਾ ਕੁੱਟੇ ਜਾਂਦੇ ਨੇ ਮਾਰ ਪੈਂਦੀ ਉਸ ਵੇਲੇ ਇਹਨਾਂ ਦੀ ਹਾਲਤ ਵੇਖੋ ਤੇ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ ਜਿਹੜਾ ਚੋਰ ਸੰਨੀ ਤੇ ਫੜਿਆ ਜਾਂਦਾ ਸੰਨ ਲਾਂਦਾ ਉਸ ਦੀ ਜੋ ਹਾਲਤ ਹੁੰਦੀ ਹੈ ਆਪਾਂ ਜਾਣਦੇ ਹਾਂ ਜਿਨ੍ਹਾਂ ਦੇ ਘਰ ਨੂੰ ਸੰਨ ਲਾਈ ਉਹਨਾਂ ਨੂੰ ਤਾਂ ਗੁੱਸਾ ਹੁੰਦਾ ਹੀ ਹੈ ਪਰ ਜਿਹੜੇ ਰਾਹ ਤੁਰੇ ਜਾਂਦੇ ਨੇ ਉਹ ਵੀ ਛਿੱਤਰ ਮਾਰੀ ਜਾਂਦੇ ਨੇ ਚਪੇੜਾ ਮਾਰੀ ਜਾਂਦੇ ਨੇ ਵੀ ਇਹ ਕੰਮ ਤੂੰ ਕਿਉਂ ਕੀਤਾ ਮਹਾਰਾਜ ਪਾਵਨ ਬਾਰੀ ਦੇ ਅੰਦਰ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੋਰ ਹੋਰ ਪਾਸੇ ਲੱਗੇ ਰਹੇ ਜਦੋਂ ਜੰਮਪੁਰੀ ਦੇ ਅੰਦਰ ਜਾਂਦੇ ਨੇ ਉਹਨਾਂ ਦੀ ਹਾਲਤ ਇਉਂ ਹੁੰਦੀ ਏ ਜਿਵੇਂ ਸੰਨੀ ਤੇ ਫੜੇ ਹੋਏ ਚੋਰ ਦੀ ਹੁੰਦੀ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇਂ ਹੋਰ ਨਾਨਕ ਜਮਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਤੇ ਸਤਿਗੁਰੂ ਮਹਾਰਾਜ ਆਖਦੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹੋ, ਨਾਮ ਬਿਨਾ ਜੋ ਪੈਰੇ ਖਾਏ ਜੋ ਜੂਠਣ ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਹੁਣ ਸਾਧ ਸੰਗਤ ਆ ਵੇਖ ਲਓ, ਕਈ ਵਾਰੀ ਬੰਦਾ ਮਰ ਵੀ ਜਾਂਦਾ ਹੈ ਨਾ, ਜਿਉਂਦਿਆਂ ਭਾਵੇਂ ਸ਼ਿੰਗਾਰ ਨਾ ਕੀਤਾ ਹੋਵੇ ਪਰ ਮੌਤ ਤੋਂ ਬਾਅਦ ਪਏ ਹੋਈ ਮਿੱਟੀ ਨੂੰ ਵੀ ਸ਼ਿੰਗਾਰ ਕੀਤੇ ਜਾਂਦੇ ਨੇ। ਤੇ ਮਹਾਰਾਜ ਆਖਦੇ ਨੇ ਨਾਮ ਬਿਨਾ ਜੇਤਾ ਵਿਵਹਾਰ ਜਿਉ ਮ੍ਰਿਤਕ ਮਿਥਿਆ ਸ਼ਿੰਗਾਰ, ਕਿਉਂਕਿ ਦੁਲਭ ਦੇ ਪਾਈ ਵਡਭਾਗੀ ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ ਨਾਮ ਬਿਹੋਣ ਜੀਵਨ ਕੌਣੇ ਕਾਮ। ਇੱਥੇ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਹਰੀ ਨੂੰ ਭੁਲਾ ਦਿੱਤਾ, ਸਾਰੀ ਜ਼ਿੰਦਗੀ ਖੱਜਲ ਖੁਆਰੀ ਦੇ ਅੰਦਰ ਉਹਨਾਂ ਦੀ ਬਤੀਤ ਹੁੰਦੀ, ਤੇ ਜਿਹੜੇ ਵਾਹਿਗੁਰੂ ਦਾ ਆਸਰਾ ਲੈਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਧੋਖਾ ਕੋਈ ਵੀ ਨਹੀਂ ਦੇ ਸਕਦਾ, ਕਿਉਂਕਿ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੌ ਦੁੱਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ।
ਤਾਂ ਕੋ ਧੋਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਓ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ।
ਸਿਮਰਨ ਤੋਂ ਬਗੈਰ ਜੀਵਨ ਬਲਨਾ, ਜੀਵਨ ਗੁਜ਼ਾਰਨਾ, ਬਲਨਾ ਤੋਂ ਭਾਵ ਗੁਜ਼ਾਰਨਾ, ਐਸਾ ਹੈ ਜਿਵੇਂ ਵੱਡੀ ਉਮਰ ਵਾਲਾ ਸੱਪ, ਕਿਉਂਕਿ ਸੱਪ ਦੀ ਉਮਰ ਬਹੁਤ ਵੱਡੀ ਕਹੀ ਗਈ, ਮਹਾਰਾਜ ਨੇ ਬਾਣੀ ਵਿੱਚ ਕਈ ਜਗ੍ਹਾ ਇਸ਼ਾਰਾ ਕੀਤਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਿਮਰਨ ਤੋਂ ਬਗੈਰ ਜਿਹੜਾ ਜੀਵਨ ਗੁਜ਼ਾਰਨਾ ਹੈ ਉਸ ਸੱਪ ਵਰਗਾ ਹੈ, ਜਿਹੜਾ ਹੈ ਤਾਂ ਲੰਬੀ ਉਮਰ ਭੋਗਣ ਵਾਲਾ ਪਰ ਸਾਰੀ ਜ਼ਿੰਦਗੀ ਜ਼ਹਿਰ ਘੋਲਦਾ ਰਹਿੰਦਾ ਸਾਰੀ ਜ਼ਿੰਦਗੀ। ਭਾਈ ਸਾਹਿਬ ਜੀ ਨੇ ਵੀ ਕਿਰਪਾ ਕੀਤੀ ਨਾ, ਸੱਪੈ ਦੁੱਧ ਪਿਆਈਐ ਵਿਉ ਮੁੱਖੋਂ ਸੁੱਟੈ, ਸੱਪ ਨੂੰ ਦੁੱਧ ਪਿਆ ਦਿਓ ਤੇ ਇਹ ਨਾ ਆਸ ਕਰੋ ਕਿ ਉਸ ਦੇ ਬਦਲੇ ਵਿੱਚ ਸੱਪ ਜਿਹੜਾ ਅੰਮ੍ਰਿਤ ਦੇਵੇਗਾ, ਨਹੀਂ ਜ਼ਹਿਰ, ਕਿਉਂਕਿ ਜੋ ਕੁਝ ਅੰਦਰ ਹੈ ਉਹ ਕੁਝ ਹੀ ਬਾਹਰ ਨਿਕਲਣਾ। ਕਰਵੈ ਹੋਏ ਸੋ ਟੂਟੀ ਰੇਖ ਹੈ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਬਚਨ ਹੈ, ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤਿਉਂ ਜੀਵੈ ਸਾਕਤ ਨਾਮ ਵਿਸਾਰੀ। ਸਾਕਤ ਬੰਦੇ ਰੱਬ ਨਾਲੋਂ ਟੁੱਟੇ ਹੋਏ, ਸਾਕਤ ਤੋਂ ਭਾਵ ਸ਼ਕਤੀ ਦੇ ਪੁਜਾਰੀ, ਮਾਇਆ ਦੇ ਪੁਜਾਰੀ, ਰੱਬ ਨਾਲੋਂ ਟੁੱਟੇ ਹੋਏ ਇਉਂ ਹਨ ਜੀਵਨ ਗੁਜ਼ਾਰਦੇ ਜਿਵੇਂ ਲੰਬੀ ਉਮਰ ਵਾਲਾ ਸੱਪ ਆਪਣਾ ਜੀਵਨ ਗੁਜ਼ਾਰਦਾ। ਸੱਪ ਆਪਣਾ ਘਰ ਨਹੀਂ ਬਣਾਉਂਦਾ, ਦੂਜੇ ਦੇ ਘਰ ਦੀ ਝਾਕ ਰੱਖਦਾ, ਸੱਪ ਦੂਜੇ ਦੇ ਘਰ ਦੀ ਝਾਕ ਰੱਖਦਾ, ਸੱਪ ਸਾਰੀ ਜ਼ਿੰਦਗੀ ਵਿਉਹ ਘੋਲਦਾ। ਤੇ ਜਿਹੜਾ ਨਾਮ ਵੀ ਹੋਣਾ ਬੰਦਾ ਵੀ ਨਾ ਜੀਵਨ ਜ਼ਰੂਰ ਬਤੀਤ ਕਰਦਾ ਪਰ ਹਰ ਸਮੇਂ ਸਮਾਜ ਅੰਦਰ ਸੰਸਾਰ ਵਿੱਚ ਲੋਕਾਂ ਵਿੱਚ ਜ਼ਹਿਰ ਹੀ ਖਿਲਾਰਦਾ, ਆਤਮਕ ਮੌਤ ਬਾਰੇ ਬਚਨ ਹੀ ਕਰਦਾ, ਆਤਮਕ ਜੀਵਨ ਬਾਰੇ ਨਹੀਂ, ਆਤਮਕ ਮੌਤ ਬਾਰੇ ਬਚਨ ਹੀ ਆਪਣੇ ਜੀਵਨ ਦੇ ਅੰਦਰ ਕਰਦਾ। ਤੇ ਮਹਾਰਾਜ ਅਗਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਨੇ,
ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ।
ਸਾਰੀ ਪ੍ਰਿਥਵੀ ਦੇ ਨੌ ਖੰਡ ਮੰਨੇ ਗਏ ਨੇ, ਤੇ ਨਵ ਖੰਡਨ ਦਾ ਭਾਵ ਹੈ ਸਾਰੀ ਧਰਤੀ ਦਾ ਰਾਜ ਕੋਈ ਕਰ ਲਵੇ। ਰਾਜ ਕਰਨ ਤੋਂ ਬਾਅਦ ਜੇ ਸਿਮਰਨ ਨਹੀਂ ਕੀਤਾ ਤੇ ਜੀਵਨ ਦੀ ਬਾਜ਼ੀ ਹਾਰ ਕੇ ਜਾਏਗਾ। ਇੱਕ ਨਹੀਂ, ਬਾਣੀ ਗੁਰੂ ਨੇ ਕਈਆਂ ਦੀ ਗੱਲ ਕੀਤੀ, ਆਪਾਂ ਪੜ੍ਹਦੇ ਹਾਂ ਨਾ ਬਚਨ, ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਮੂਰਖ ਸੀ? ਨਹੀਂ, ਬੜਾ ਵਿਦਵਾਨ ਸੀ, ਬਹੁਤ ਵਿਦਵਾਨ ਸੀ, ਪਰ ਕੇਵਲ ਤੇ ਕੇਵਲ ਹਉਮੈ ਦਾ ਰੋਗ ਲੱਗਣ ਕਰਕੇ ਉਹਨੂੰ ਬਾਰੀ ਦੇ ਅੰਦਰ ਮੂਰਖ ਕਿਹਾ ਗਿਆ। ਤੇ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਲੰਕਾ ਗੱਢ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਫਿਰ ਅਖੀਰ ਵਿੱਚ ਕਬੀਰ ਸਾਹਿਬ ਜੀ ਆਖਦੇ ਨੇ, ਕਹੋ ਕਬੀਰ ਕਿਸ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਚਾਰ। ਜਿਵੇਂ ਜੁਆਰੀ ਬੰਦਾ ਸਭ ਕੁਝ ਜੂਏ ਦੇ ਵਿੱਚ ਹਾਰ ਜਾਂਦਾ ਹੈ, ਇਸੇ ਤਰ੍ਹਾਂ ਨਾਮ ਵੀ ਹੋਣਾ ਬੰਦਾ ਜਿਹੜਾ ਨਾ ਕੋਈ ਆਤਮਕ ਜੀਵਨ ਦੀ ਪੂੰਜੀ ਲੈ ਕੇ ਨਹੀਂ ਜਾਂਦਾ, ਨਾਮ ਦੀ ਰਾਸ ਆਪਣੇ ਨਾਲ ਲੈ ਕੇ ਨਹੀਂ ਜਾਂਦਾ, ਅਵਸਥਾ ਉਸਦੀ ਵੀ ਇੱਥੇ ਭਗਤ ਜੀ ਆਖਦੇ ਨੇ ਕੁਝ ਪਰ ਉਪਕਾਰ ਕਰ ਲੈ, ਆਪਣਾ ਭਲਾ ਸੋਚ ਲੈ, ਗੁਣ ਵਿਚਾਰ ਤੋਂ ਭਾਵ ਪਰ ਉਪਕਾਰ ਕਰ, ਆਪਣਾ ਭਲਾ ਸੋਚ। ਐਡੇ ਐਡੇ ਵੱਡੇ ਰਾਜੇ ਆਏ, ਕੀ ਲੈ ਗਏ? ਭਗਤ ਕਬੀਰ ਸਾਹਿਬ ਜੀ ਨੇ ਮੰਗ ਕੀਤੀ ਨਾ, ਲੰਕਾ ਸਾ ਕੋਟ ਸਮੁੰਦ ਸਿਖਾਈ, ਤੈ ਰਾਵਣ ਘਰ ਖਬਰ ਨਾ ਪਾਈ। ਕਿਆ ਮੰਗੂ? ਕਿਸ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚ ਸਤਿਗੁਰਾਂ ਨੇ ਇਸੇ ਹੀ ਬਚਨ ਨੂੰ ਇਉਂ ਕਿਹਾ ਹੈ, ਮੈਂ ਕਿਆ ਮੰਗੂ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਿਉਂਕਿ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਈ, ਚੰਗਾ ਨਾਉਰ ਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ।
ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕਹੋ ਕਿਰਪਾ ਧਾਰੀ।
ਗੁਣ ਨਿਧਾਨ, ਗੁਣਾਂ ਦੇ ਖਜ਼ਾਨੇ, ਵਾਹਿਗੁਰੂ ਪਰਮਾਤਮਾ ਦੇ ਗੁਣ ਕਿੰਨੇ ਗਾਏ, ਕਿੰਨਾ ਨੇ ਗਾਏ, ਜਿੰਨਾ ਉੱਤੇ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ। ਬੜੇ ਬਚਨ ਨੇ, ਆਪ ਜਪਾਏ ਜਪੇ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਤੁਮਰੀ ਕਿਰਪਾ ਤੇ ਜਪੀਐ ਨਾਓ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਬੜੇ ਬਚਨ ਨੇ, ਗੁਣ ਆਪਾਂ ਆਪ ਨਹੀਂ ਗਾ ਸਕਦੇ। ਅਰਦਾਸ ਸੀ ਨਾ, ਤੇਰੇ ਗੁਣ ਗਾਵਾਂ ਦੇ ਬੁਝਾਈ, ਮੈਨੂੰ ਇਹ ਸੋਝੀ ਬਖਸ਼ ਤੇਰੇ ਗੁਣ ਗਾਵਾ, ਕਿਉਂਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਗੁਣਾਂ ਦੇ ਖਜ਼ਾਨੇ, ਵਾਹਿਗੁਰੂ ਪਰਮਾਤਮਾ ਦੇ ਗੁਣ ਕੌਣ ਗਾਉਂਦੇ ਨੇ? ਕੌਣ ਗਾਉਂਦਾ ਹੈ ਜਿਸ ਉੱਤੇ ਉਹ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ?
ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਜਿੰਨੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ, ਜਿਨ੍ਹਾਂ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ, ਮਹਾਰਾਜ ਆਖਦੇ ਨੇ ਉਹ ਸੁਖੀ ਨੇ, ਉਹਨਾਂ ਦਾ ਜੀਵਨ ਵੀ ਧੰਨਤਾ ਦੇ ਯੋਗ ਹੈ। ਤੇ ਮਹਾਰਾਜ ਆਖਦੇ ਨੇ, ਮੈਂ ਵੀ ਉਸ ਮਨੁੱਖ ਤੋਂ ਬਲਿਹਾਰ ਜਾਣਾ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ। ਜੋ ਜਨ ਡੇਹੇ ਖਸਮ ਕਾ ਨਾਓ, ਤਿੰਨ ਕੈ ਸਦ ਬਲਿਹਾਰੈ ਜਾਉ। ਮਹਾਰਾਜ ਆਖਦੇ ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ, ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ। ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਅਸੀਂ ਦਾਤਾਂ ਪ੍ਰਾਪਤ ਕਰਕੇ ਦਾਤੇ ਨਾਲ ਜੁੜੀਏ ਤੇ ਦਾਤਾਂ ਦੇ ਵਿੱਚੋਂ ਵਾਹਿਗੁਰੂ ਦੇ ਦਰਸ਼ਨ ਕਰੀਏ ਜਿਨ੍ਹਾਂ ਸਤਿਗੁਰਾਂ ਦਾ ਅੱਜ ਜੋਤੀ ਜੋ ਸਮਾਨ ਦਾ ਪੁਰਬ ਹੈ ਨਾ ਉਹਨਾਂ ਨੂੰ ਕਦੀ ਕਸ਼ਮੀਰ ਦੇ ਪੂਜਕ ਪੂਰ ਪਪੀਰ ਜਿਹੜੇ ਸਨ ਉਹਨਾਂ ਨੇ ਸਵਾਲ ਕੀਤਾ ਸੀ ਮਹਾਰਾਜ ਦੇ ਨਾਲ ਪਰਿਵਾਰ ਵੇਖ ਕੇ ਪੁੱਤਰ ਵੇਖ ਕੇ ਧਨ ਦੌਲਤ ਵੇਖ ਕੇ ਆਖਿਆ ਸੀ ਨਾ ਔਰਤ ਕੀ ਫਕੀਰੀ ਕੀ ਹਿੰਦੂ ਕੀ ਤੇ ਪੀਰੀ ਕੀ ਔਰਤ ਕੀ ਬੈਰਾਗ ਕੀ ਮਹਾਰਾਜ ਆਖਦੇ ਨੇ ਪੁੱਤਰ ਕੀ ਬੈਰਾਗ ਕੀ ਦੌਲਤ ਕੀ ਤਿਆਗ ਕੀ ਸਤਿਗੁਰਾਂ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ ਔਰਤ ਇਮਾਨ ਪੁੱਤਰ ਨਿਸ਼ਾਨ ਦੌਲਤ ਗੁਜ਼ਰਾਨ ਪੀਰ ਨਾ ਹਿੰਦੂ ਨਾ ਮੁਸਲਮਾਨ ਮਹਾਰਾਜ ਨੇ ਇਹ ਜਵਾਬ ਦਿੱਤਾ ਸੀ ਪਿਆਰਿਓ ਪਰਿਵਾਰ ਸੰਸਾਰੀ ਧਨ ਧਨ ਸੰਪਤੀ ਜਾਇਦਾਦ ਗੁਜ਼ਰਾਨ ਸਮਝੀਏ ਗੁਜ਼ਾਰੇ ਵਾਸਤੇ ਵਾਹਿਗੁਰੂ ਪਰਮਾਤਮਾ ਨੇ ਦਿੱਤੀ ਹੈ ਬਸ ਇੰਨਾ ਕੁ ਸੰਬੰਧ ਇਹਦੇ ਨਾਲ ਰੱਖਾਂਗੇ ਨਾ ਤੇ ਫਿਰ ਦਾਤਾਂ ਦੇ ਵਿੱਚੋਂ ਦਾਤੇ ਨੂੰ ਯਾਦ ਕਰਾਂਗੇ ਹਰ ਵੇਲੇ ਉਸ ਦੀ ਕਿਰਪਾ ਵਰਤਦੀ ਰਹਿ ਗਈ ਆਓ ਲੜੀਵਾਰ ਵਿਚਾਰ ਸਰਵਨ ਕਰੀਏ ਜੀ
ਮਨਮੁਖ ਮਨ ਨਾ ਭਿੱਜਾਈ ਅਤ ਮੈਲੇ ਚਿੱਤ ਕਠੋਰ
ਜਿਹੜੇ ਆਪਣੇ ਮਨ ਦੇ ਮੁਰੀਦ ਨੇ ਉਹਨਾਂ ਦਾ ਚਿੱਤ ਕਦੀ ਭਿੱਜਦਾ ਨਹੀਂ ਵਾਹਿਗੁਰੂ ਪਰਮਾਤਮਾ ਦੇ ਨਾਲ ਪਤੀਜਦਾ ਨਹੀਂ ਕਿਉਂਕਿ ਉਹਨਾਂ ਦਾ ਮਨ ਵੀ ਮੈਲਾ ਹੈ ਤੇ ਚਿੱਤ ਵੀ ਕਠੋਰ ਹੈ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ ਪਾਵਨ ਬਾਣੀ ਦੇ ਅੰਦਰ ਇੱਕ ਪਾਸੇ ਆਖਿਆ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਨ ਤਰਾਈ ਤੇ ਦੂਜੇ ਪਾਸੇ ਆਖਦੇ ਨੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਹੁਣ ਬਨਾਰਸ ਧਾਰਮਿਕ ਦੁਨੀਆ ਦੇ ਅੰਦਰ ਧਰਮ ਸਥਾਨ ਮੰਨਿਆ ਜਾਂਦਾ ਤੇ ਹੜੰਬੇ ਦੀ ਧਰਤੀ ਨੂੰ ਸਰਾਫੀ ਹੋਈ ਧਰਤੀ ਕਿਹਾ ਜਾਂਦਾ ਤੇ ਕਬੀਰ ਸਾਹਿਬ ਕਹਿੰਦੇ ਨੇ ਜੇ ਬਨਾਰਸ ਦੇ ਅੰਦਰ ਮਨ ਕਠੋਰ ਵਾਲਾ ਬੈਠਾ ਹੋਇਆ ਹੈ ਚਿੱਤ ਰੱਬ ਨਾਲ ਨਹੀਂ ਭਿੱਜਦਾ ਤੇ ਨਰਕਾਂ ਤੋਂ ਬਚ ਨਹੀਂ ਸਕੇਗਾ ਤੇ ਜੇ ਹੜੰਬੇ ਦੀ ਧਰਤੀ ਤੇ ਬੈਠਾ ਹੋਇਆ ਰੱਬ ਦਾ ਪਿਆਰਾ ਨਾਮ ਜਪ ਰਿਹਾ ਹੈ ਆਪ ਨਹੀਂ ਤਰੇਗਾ ਹੋਰਨਾਂ ਨੂੰ ਤਾਰੇਗਾ ਫਿਰ ਧਿਆਨ ਦੇਵਿਓ ਮਨੋ ਕਠੋਰ ਮਰੇ ਬਨਾਰਸ ਨਰਕ ਨ ਬਾਚਿਆ ਜਾਈ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਨ ਤਰਾਈ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਮਨਮੁਖ ਦਾ ਮਨ ਭਿੱਜਦਾ ਨਹੀਂ ਕਿਉਂਕਿ ਮੈਲਾ ਵੀ ਹੈ ਤੇ ਚਿੱਤ ਕਰਕੇ ਕਠੋਰ ਵੀ ਹੈ
ਸੱਪੈ ਦੁੱਧ ਪੀ ਆਈ ਹੈ ਅੰਦਰ ਵਿਸ ਨਿਕੋਰ
ਕਿਉਂਕਿ ਜੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਦਿਓ ਉਹ ਦੁੱਧ ਨੂੰ ਵੀ ਜ਼ਹਿਰ ਬਣਾ ਦੇਗਾ ਕਿਉਂਕਿ ਉਸਦੇ ਅੰਦਰ ਜ਼ਹਿਰ ਹੈ
ਆਪ ਕਰੇ ਕਿਸੇ ਆਖੀ ਹੈ ਆਪੇ ਬਖਸ਼ਣ ਹਾਰ
ਪਰ ਮਹਾਰਾਜ ਆਖਦੇ ਨੇ ਵਾਹਿਗੁਰੂ ਸਭ ਕੁਝ ਆਪ ਕਰਨ ਵਾਲਾ ਹੈ ਆਪ ਹੀ ਜੀਵਾਂ ਨੂੰ ਬਖਸ਼ਿਸ਼ ਕਰਕੇ ਚੰਗੇ ਪਾਸੇ ਲਾਉਂਦਾ ਹੈ ਤੇ ਆਪ ਹੀ ਵਾਹਿਗੁਰੂਆਂ ਨੂੰ ਕੁਰਾਏ ਪਾ ਵਾਹਿਗੁਰੂ ਆਪ ਕੁਰਾਏ ਪਾ ਦਿੰਦਾ ਹੈ ਮਹਾਰਾਜ ਆਖਦੇ ਨੇ ਨਾ ਪਾਵਨ ਬਾਣੀ ਦੇ ਅੰਦਰ ਇੱਕ ਨੇ ਉਹ ਜਿਨ੍ਹਾਂ ਨੂੰ ਸਤਿਗੁਰੂ ਨਾਲ ਮਿਲਾ ਦਿੰਦਾ ਹੈ ਉਹ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਇੱਕ ਨਾ ਸਤਿਗੁਰ ਮੇਲ ਤੋਂ ਬੁਝਾਵੈ ਇੱਕ ਮਨਮੁਖ ਕਰੈ ਸੇ ਰੋਵੈ ਵੇਖੋ ਰੱਬ ਦੇ ਹੱਥ ਵਿੱਚ ਹੈ ਸਭ ਕੁਝ ਪਰ ਅਸੀਂ ਹਰ ਵੇਲੇ ਇਹ ਗੱਲ ਮੰਗਣੀ ਹੈ ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ ਸ਼ੁਭ ਕਰਮਨ ਤੇ ਕਬ ਹੂ ਨਾ ਟਰੋਂ ਵਾਲੀ ਗੱਲ ਅਸੀਂ ਵੀ ਮੰਗਣੀ ਕੇਵਲ ਗਾਣਾ ਨਹੀਂ ਇਹਨੂੰ ਮੰਗਣਾ ਵੀ ਜੀਵਨ ਦੇ ਅੰਦਰ ਧਾਰਨ ਵੀ ਕਰਨਾ ਆਪ ਹੀ ਸਭ ਕੁਝ ਕਰਨ ਵਾਲਾ ਤੇ ਆਪ ਹੀ ਜੀਵਾਂ ਦੇ ਉੱਤੇ ਬਖਸ਼ਿਸ਼ ਕਰਨ ਵਾਲਾ ਹੈ
ਗੁਰ ਸਭ ਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ
ਸਤ ਸੰਗਤ ਸਾਨੂੰ ਗੁਰੂ ਨੇ ਬੜੀ ਕਿਰਪਾ ਕੀਤੀ ਸਰੀਰ ਨਾਲ ਨਹੀਂ ਜੋੜਿਆ ਸ਼ਬਦ ਨਾਲ ਜੋੜਿਆ ਠੀਕ ਹੈ ਜਿਨ੍ਹਾਂ ਸਰੀਰਾਂ ਦੇ ਰਾਹੀਂ ਸ਼ਬਦ ਆਇਆ ਉਹਨਾਂ ਦਾ ਵੀ ਸਤਿਕਾਰ ਹੈ ਵੇਖੋ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਬਾਹਰੀ ਤੌਰ ਤੇ ਆਕਾਰ ਕਰਕੇ ਦੇਹ ਕਰਕੇ ਵੀ ਸਤਿਕਾਰ ਕਰਦੇ ਹਾਂ ਕਿਉਂ ਕਿਉਂਕਿ ਇਹਨਾਂ ਦੇ ਅੰਦਰ ਗੁਰੂ ਸ਼ਬਦ ਸੰਭਾਲਿਆ ਹੋਇਆ ਜਿਨ੍ਹਾਂ ਦੇ ਰਾਹੀਂ ਗੁਰੂ ਸ਼ਬਦ ਆਇਆ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਪਰ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬਾਰ ਬਾਰ ਇਹ ਗੱਲ ਕਹੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਤੇ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਨ ਮੈਲੈ ਤੇ ਤਨ ਧੋਣ ਨਾਲ ਮੈਲੇ ਮਨ ਨੇ ਪਵਿੱਤਰ ਨਹੀਂ ਹੋਣਾ ਕਿਉਂਕਿ ਮਨ ਮੈਲੈ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਪੁੱਛਿਆ ਸਤਿਗੁਰੂ ਮਨ ਦੀ ਮੈਲ ਲਾਣੀ ਹੋਵੇ ਤੇ ਕਿਵੇਂ ਲਵੇਗੀ ਮਹਾਰਾਜ ਆਖਦੇ ਨੇ ਗੁਰ ਸ਼ਬਦ ਦੀ ਮੈਲ ਉਤਰ ਹੈ ਤਾਂ ਸੱਚ ਬਣਿਆ ਸ਼ਿੰਗਾਰ ਸਤ ਸੰਗਤ ਗੁਰੂ ਦੇ ਸ਼ਬਦ ਰਾਹੀਂ ਮੈਲ ਉਤਰਨੀ ਹੈ ਜਿਹੜੀ ਮਨ ਉੱਤੇ ਲੱਗੀ ਹੋਈ ਹੈ ਤੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ ਮਨ ਪਵਿੱਤਰ ਹੋ ਜਾਵੇਗਾ ਹਰ ਕੀਤਾ ਹੋਇਆ ਕਰਮ ਸਾਡੇ ਵਾਸਤੇ ਲਾਹਾਵੰਦ ਹੋਵੇਗਾ ਜਿਵੇਂ ਸਤ ਸੰਗਤ ਜਿਵੇਂ ਇੱਕ ਸੁਹਾਗਣ ਸ਼ਿੰਗਾਰ ਕਰਕੇ ਆਪਣੇ ਪਤੀ ਨੂੰ ਖੁਸ਼ ਕਰ ਲੈਂਦੀ ਹੈ ਜੇ ਪਤੀ ਖੁਸ਼ ਨਹੀਂ ਤੇ ਸ਼ਿੰਗਾਰ ਜਿਹੜਾ ਕਿਸੇ ਕੰਮ ਦਾ ਨਹੀਂ ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਕਾਮਨ ਤੋ ਸ਼ਿੰਗਾਰ ਕਾਰਜਾ ਪਹਿਲਾਂ ਕੰਤ ਮਿਰਾਏ ਮਹਾਰਾਜ ਆਖਦੇ ਨੇ ਪਹਿਲਾਂ ਕੰਤ ਨੂੰ ਮਨਾ ਸ਼ਿੰਗਾਰ ਦਾ ਤੇਰਾ ਤਾਂ ਹੀ ਲਾਭ ਹੋਵੇਗਾ ਇੱਥੇ ਮਹਾਰਾਜ ਆਖਦੇ ਨੇ ਕੀਤੇ ਹੋਏ ਸਾਰੇ ਕਰਮ ਸਫਲ ਹੋ ਜਾਣਗੇ ਕਦੋਂ ਜਦੋਂ ਗੁਰੂ ਦੇ ਸ਼ਬਦ ਨਾਲ ਮਨ ਤੋਂ ਮੈਲ ਉਤਰ ਜਾਵੇਗੀ
ਸੱਚਾ ਸਾਹੋ ਸੱਚੇ ਬਣ ਜਾ ਰੇ ਉਥਾ ਕੂੜੇ ਨਾ ਟਿਕਾਨ
ਵਾਹਿਗੁਰੂ ਪਰਮਾਤਮਾ ਆਪ ਸੱਚਾ ਹੈ ਉਸ ਦੇ ਨਾਮ ਦਾ ਵਣਜ ਕਰਨ ਵਾਲੇ ਵਣਜਾਰੇ ਸੱਚੇ ਨੇ ਪਰ ਉਸ ਦੀ ਹਜ਼ੂਰੀ ਅੰਦਰ ਕੂੜਿਆਂ ਨੂੰ ਕੋਈ ਥਾਂ ਨਹੀਂ
ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਛਾਨ
ਕਿਉਂਕਿ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਉਹ ਦੁੱਖ ਵਿੱਚ ਹੀ ਆਪਣਾ ਸਾਰਾ ਜੀਵਨ ਗੁਜ਼ਾਰਦੇ ਨੇ
ਹਉ ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ
ਜਗਤ ਦੇ ਜੀਵਾਂ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ ਜਿਸ ਕਾਰਨ ਕਰਕੇ ਬਾਰ ਬਾਰ ਮਰਨ ਦਾ ਚੱਕਰ ਉਹਨਾਂ ਦੇ ਜੀਵਨ ਤੇ ਲਾਗੂ ਹੁੰਦਾ ਹੈ
ਪਿਆ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ
ਇਹ ਕੀਤੇ ਹੋਏ ਕਰਮਾਂ ਦਾ ਹੀ ਫਲ ਹੈ ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ
ਸੰਤਾਂ ਸੰਗਤ ਮਿਲ ਰਹਾ ਤਾਂ ਸੱਚ ਲੱਗਾ ਪਿਆਰ
ਜੇ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲਿਆ ਰਵੇ ਤੇ ਸੱਚ ਨਾਲ ਪਿਆਰ ਬਣਦਾ ਹੈ
ਸੱਚ ਸਲਾਹੀ ਸੱਚ ਮਨ ਦਰ ਸੱਚੈ ਸੱਚਿਆਰ
ਜਿਹੜੇ ਸੱਚੇ ਦੀ ਸਿਫਤ ਸਲਾਹ ਸੱਚੇ ਮਨ ਦੇ ਨਾਲ ਕਰਦੇ ਨੇ ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਵੀ ਸੱਚਿਆਰ ਮੰਨੇ ਜਾਂਦੇ ਨੇ ਕਿਉਂ ਕਿਵ ਸੱਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਸਤ ਸੰਗਤ ਇਤਿਹਾਸ ਨੂੰ ਆਪਾਂ ਪੜ੍ਹੀਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਗੁਰਬਾਣੀ ਯੁੱਗ ਹੀ ਚੱਲਦਾ ਰਿਹਾ ਗੁਰਬਾਣੀ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਤਿਗੁਰਾਂ ਦੇ ਕਹੇ ਹੋਏ ਬਚਨਾਂ ਦੇ ਮੁਤਾਬਕ ਸਤਸੰਗਤ ਕੁਰਬਾਨੀ ਯੁੱਗ ਵੀ ਆਰੰਭ ਹੋ ਗਿਆ। ਇਉਂ ਕਹਿ ਲਈਏ ਪੀਰੀ ਦੇ ਨਾਲ ਮੀਰੀ ਜੁੜ ਗਈ, ਸੰਤ ਸਿਪਾਹੀ ਬਣ ਗਏ, ਭਗਤੀ ਦੇ ਸੋਮੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਸਿਰਜਣਾ ਹੋ ਗਈ। 3 ਮੀਟਰ ਯਾਨੀ 9 ਫੁੱਟ ਉੱਚਾ ਥੜਾ ਜਿਹੜਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਬਣਾਇਆ ਗਿਆ ਤੇ ਗੁਰੂ ਘਰ ਦੇ ਮਹਾਨ ਵਿਦਵਾਨ ਢਾਡੀ ਅਬਦੁੱਲਾ ਜਿਨ੍ਹਾਂ ਨੇ ਨਥਮਲ ਸਤਿਗੁਰੂ ਮਹਾਰਾਜ ਦੀ ਸਿਫਤ ਵਿੱਚ ਇੱਕ ਵਾਰ ਵੀ ਲਿਖੀ ਤੇ ਗਾਈ ਵੀ ਜਾਂਦੀ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਧਿਆਨ ਦੇਵਿਓ 2 ਨਿਸ਼ਾਨ ਸਾਹਿਬ ਵੀ ਲੱਗ ਗਏ ਉਸ ਦਿਨ ਤੋਂ, ਇੱਕ ਮੀਰੀ ਦਾ ਇੱਕ ਪੀਰੀ ਦਾ। ਤੇ ਸੰਤ ਸਿਪਾਹੀ ਬਣਾਉਣ ਵਾਸਤੇ ਇਸ ਤਖਤ ਤੋਂ ਅਲਾਡ ਹੋਇਆ ਕਿ ਸਾਨੂੰ ਭੇਟਾ ਬਸਤਰ ਨਹੀਂ, ਕੱਪੜੇ ਨਹੀਂ, ਧਨ ਦੌਲਤ ਨਹੀਂ, ਬਲਕਿ ਜਵਾਨੀਆਂ ਚਾਹੀਦੀਆਂ ਨੇ, ਸ਼ਸਤਰ ਚਾਹੀਦੇ ਨੇ, ਘੋੜੇ ਚਾਹੀਦੇ ਨੇ। ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਸਿਖਾਉਣ ਦੇ ਲਈ 52 ਸੂਰਮੇ ਸਿਖਲਾਈ ਦੇਣ ਵਾਸਤੇ ਵੀ ਰੱਖੇ। ਤੇ ਸਤਸੰਗਤ ਇਹ ਸਾਰਾ ਕੁਝ ਜਦੋਂ ਹੋਇਆ ਤੇ ਦਿੱਲੀ ਦੇ ਤਖ਼ਤ ਨੂੰ ਫਿਕਰ ਪੈ ਗਿਆ, ਕਿਉਂਕਿ ਰਿਪੋਰਟਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਤਖ਼ਤ ਬਣਾਉਣਾ, ਨਿਸ਼ਾਨ ਝੁਲਾਣੇ, ਫੌਜਾਂ ਰੱਖਣੀਆਂ ਇੱਕ ਸਵਤੰਤਰ ਰਾਜ ਦੀ ਗੱਲ ਹੈ। ਤੇ ਆਖਿਆ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਸਾਰਾ ਕੁਝ ਬਣਾ ਕੇ ਇੱਥੇ ਬਸ ਨਹੀਂ ਕੀਤੀ, ਬਲਕਿ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਖਵਾਉਣ ਲੱਗ ਗਏ ਨੇ। ਜਹਾਂਗੀਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਭਾਵੇਂ ਸਿੱਧੇ ਤੌਰ ਤੇ ਮੁਖਾਲਫਤ ਨਹੀਂ ਕੀਤੀ, ਪਰ ਬਹਾਨਾ ਬਣਾ ਕੇ ਸਤਿਗੁਰੂ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ, ਚੰਦੂ ਵਰਗੇ ਤੇ ਸਤਸੰਗਤ ਮੁਰਤਜ਼ਾ ਖਾਂ ਵਰਗੇ, ਫਰੀਦ ਬੁਖਾਰੀ ਵਰਗੇ ਨਹੀਂ ਸੀ ਚਾਹੁੰਦੇ ਕਿ ਸਤਿਗੁਰੂ ਮਹਾਰਾਜ ਜਿੰਦੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਆ ਜਾਣ। ਇੱਥੇ ਹੀ ਅਰਦਾਸ ਦਰੋਗਾ ਉਹਨੂੰ ਲਾਲਚ ਦਿੱਤਾ ਗਿਆ, ਪਰ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਚੁੱਕਾ ਸੀ, ਕਿਉਂਕਿ ਗਵਾਲੀਅਰ ਦੇ ਕਿਲੇ ਅੰਦਰ ਲੰਗਰ ਵੀ ਚੱਲਦੇ ਨੇ ਤੇ ਸਤਸੰਗਤ ਸੰਗਤ ਵੀ ਹੁੰਦੀ ਏ ਤੇ ਕੀਰਤਨ ਵੀ ਹੁੰਦਾ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਹਰਦਾਸ ਦਰੋਗੇ ਨੇ ਚੰਦੂ ਨੂੰ ਇਹ ਕਹਿ ਦਿੱਤਾ, ਮੁਰਤਜ਼ਾ ਖਾਂ ਨੂੰ ਇਹ ਗੱਲ ਕਹਿ ਦਿੱਤੀ, ਇਹ ਪਾਪ ਦਾ ਕਰਮ ਮੈਂ ਨਹੀਂ ਕਰ ਸਕਦਾ, ਕਿਹੜਾ ਜ਼ਹਿਰੀਲੀ ਪੁਸ਼ਾਕ ਪਾਉਣ ਵਾਲਾ। ਸਤਿਗੁਰੂ ਮਹਾਰਾਜ ਨੂੰ ਕਿੰਨਾ ਸਮਾਂ ਗਵਾਲੀਅਰ ਦੇ ਕਿਲੇ ਅੰਦਰ ਰੱਖਿਆ ਗਿਆ, ਇਸ ਪ੍ਰਤੀ ਵਿਚਾਰ ਵਿਦਵਾਨਾਂ ਦੇ ਵੱਖਰੇ ਵੱਖਰੇ ਨੇ, ਪਰ ਮੈਂ ਬੇਨਤੀ ਕਰਾਂ, ਆ ਜਿਹੜੀਆਂ ਚੌਂਕੀਆਂ ਕੱਢੀਆਂ ਜਾਂਦੀਆਂ ਨੇ ਨਾ, ਇਹ ਦੇਣ ਉਸ ਵੇਲੇ ਦੀ ਹੈ ਜਦੋਂ ਮਹਾਰਾਜ ਨੇ ਆਖਿਆ ਸੀ, ਬਾਬਾ ਬੁੱਢਾ ਜੀ ਸ਼ਬਦ ਪੜ੍ਹ ਕੇ ਸੰਗਤਾਂ ਦੇ ਨਾਲ ਚੌਂਕੀਆਂ ਕੱਢਿਓ ਤੇ ਬਹੁਤ ਦੇਰ ਨਹੀਂ ਲੱਗੇਗੀ, ਬੜੀ ਛੇਤੀ ਅਸੀਂ ਵਾਪਸ ਆ ਜਾਵਾਂਗੇ। ਸਤਿਗੁਰੂ ਮਹਾਰਾਜ ਸਾਧ ਸੰਗਤ ਰਿਹਾ ਹੋ ਕੇ ਆਏ, ਭਾਵੇਂ ਉਸ ਵਿੱਚ ਵਜ਼ੀਰ ਖਾਂ ਨੇ ਹਿੱਸਾ ਪਾਇਆ, ਭਾਵੇਂ ਪੀਰ ਮੀਆਂ ਮੀਰ ਨੇ ਆਪਣਾ ਹਿੱਸਾ ਪਾਇਆ। ਮੈਂ ਬੇਨਤੀ ਕਰਾਂ, ਸਤਿਗੁਰੂ ਮਹਾਰਾਜ ਬਾਹਰ ਆ ਗਏ, ਜਦੋਂ ਆਏ ਹਨ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ, ਇੱਥੇ ਆ ਕੇ ਹਕੂਮਤ ਨੇ ਸਤਸੰਗਤ ਫੇਰ ਦਬਾਉਣ ਦਾ ਯਤਨ ਕੀਤਾ। ਸਤਿਗੁਰਾਂ ਦਾ ਨਿਸ਼ਾਨਾ ਇਹ ਨਹੀਂ ਸੀ ਕਿ ਜ਼ਰ ਜ਼ੋਰੂ ਜ਼ਮੀਨ ਦੀ ਖਾਤਰ ਅਸੀਂ ਲੜਾਈ ਕਰਨੀ ਹੈ, ਪਰ ਇਹ ਲੋਕ ਬਹਾਨਾ ਰੱਬਦੇ ਰਹੇ, ਕਦੀ ਮੁਗਲਸ ਖਾਂ ਚੜ੍ਹ ਕੇ ਆ ਰਿਹਾ, ਕਦੀ ਭਗਵਾਨ ਦਾਸ ਘੇਰੜ ਹਰਗੋਬਿੰਦਪੁਰੇ ਦੀ ਲੜਾਈ ਦਾ ਕਾਰਨ ਬਣਦਾ, ਕਦੀ ਘੋੜੇ ਜਿਹੜੇ ਹਨ ਖੋਏ ਹੋਏ ਦਿਲਬਾਗ ਤੇ ਗੁਲਬਾਗ, ਉਹ ਗੁਰੂਸਰ ਮਹਾਰਾਜ ਦੀ ਲੜਾਈ ਦਾ ਕਾਰਨ ਬਣਦੇ ਨੇ। ਪਰ ਧਿਆਨ ਦੇਵਿਓ, ਪਹਿਲੀ ਲੜਾਈ ਦੇ ਅੰਦਰ ਪੈਂਦੇ ਖਾ ਜਿਹੜਾ ਜੱਦੀ ਪੁਰਸ਼ੀ ਸਾਧ ਸੰਗਤ ਲੜਾਈ ਦਾ ਕੰਮ ਕਰਨਾ ਜਾਣਦਾ ਸੀ, ਪਠਾਨ ਪੁੱਤਰ ਸੀ, ਪਰ ਬਾਕੀ ਸਾਰੀਆਂ ਲੜਾਈਆਂ ਜਿੰਨੀਆਂ ਮਹਾਰਾਜ ਨੇ ਲੜੀਆਂ ਉਹਨਾਂ ਦੇ ਅੰਦਰ ਪੈਂਦੇ ਖਾਂ ਨੂੰ ਨਹੀਂ ਬੁਲਾਇਆ, ਕਿਉਂਕਿ ਉਹ ਕਹਿੰਦਾ ਸੀ ਬੜੀ ਉੱਚੀ ਆਵਾਜ਼ ਦੇ ਅੰਦਰ, ਜੇ ਮੈਂ ਅੰਮ੍ਰਿਤਸਰ ਦੀ ਲੜਾਈ ਵਿੱਚ ਨਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਨੇ ਹਾਰ ਜਾਣਾ ਸੀ। ਤੇ ਸਤਿਗੁਰੂ ਮਹਾਰਾਜ ਨੇ 3 ਲੜਾਈਆਂ ਦੇ ਅੰਦਰ ਉਹਨੂੰ ਨਹੀਂ ਸੱਦਿਆ, ਨਾ ਗੁਰਸਰ ਮਹਾਰਾਜ ਵਾਰੀ, ਨਾ ਹਰਗੋਬਿੰਦਪੁਰੇ ਵਾਰੀ, ਤੇ ਚੌਥੀ ਲੜਾਈ ਤਾਂ ਲੜਨ ਵਾਸਤੇ ਆਪ ਆਇਆ ਸੀ, ਚੌਥੀ ਲੜਾਈ ਲੜਨ ਵਾਸਤੇ ਵੀ ਆਪ ਆਇਆ ਸੀ। ਮੈਂ ਇੱਕ ਵਿਦਵਾਨ ਦੇ ਬਚਨ ਪੜ ਰਿਹਾ ਸੀ, ਉਹ ਕਹਿੰਦਾ ਵੀ ਵੇਖੋ ਸਤਿਗੁਰੂ ਜੀ ਨੇ ਤਲਵਾਰ ਫੜ ਕੇ ਵੀ ਲੜਾਈ ਲੜੀ, ਪਰ ਵੈ ਵਿਰੋਧ ਨਹੀਂ। ਜੇ ਪੈਂਦੇ ਖਾਂ ਵਰਗੇ ਵੀ ਧਰਤੀ ਤੇ ਡਿੱਗਦੇ ਨੇ ਤੇ ਹਾਏ ਅੰਮਾ ਕਹਿੰਦੇ ਨੇ, ਤੇ ਮਹਾਰਾਜ ਆਖਦੇ ਨੇ ਅੰਮਾ ਕਹਿਣ ਦਾ ਸਮਾਂ ਨਹੀਂ, ਹੁਣ ਅੱਲਾ ਕਹੋ। ਤੇ ਕਹਿਣ ਲੱਗੇ ਆਪਣੀ ਜਿਹੜੀ ਹੈ ਜ਼ਿੰਦਗੀ ਨੂੰ ਵਾਹਿਗੁਰੂ ਦੇ ਰਾਹ ਤੇ ਤੋਰ, ਪਰ ਆਖਣ ਲੱਗਾ ਸਤਿਗੁਰੂ ਤੁਹਾਡੀ ਤਲਵਾਰ ਹੀ ਮੇਰੇ ਵਾਸਤੇ ਕਲਮਾਂ ਨੇ। ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਨੇ ਲੜਾਈਆਂ ਤਲਵਾਰ ਨਾਲ ਵੀ ਲੜੀਆਂ, ਪਰ ਇੱਕ ਲੜਾਈ ਵਿਦਵਾਨਾਂ ਨੇ ਲਿਖੀ ਹੈ ਕਿ ਤਲਵਾਰ ਤੋਂ ਬਗੈਰ ਵੀ ਲੜੀ। ਧਿਆਨ ਦੇਵਿਓ, ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ। ਐਸੇ ਸਤਿਗੁਰਾਂ ਜਦੋਂ ਲਾਹੌਰ ਦੇ ਅੰਦਰ ਟਿਕੇ ਹੋਏ ਨੇ, ਮਿਹਰਬਾਨ ਵੀ ਆ ਗਿਆ, ਆਪਣੀ ਡਿਮਾਂਡ ਰੱਖ ਕੇ ਚਾਹੁੰਦਾ ਹੈ ਕਿ ਮੇਰਾ ਹੱਕ ਮੈਨੂੰ ਮਿਲ ਜਾਵੇ। ਪਰ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਖਿਆ, ਭਰਾ ਜੋ ਕੁਝ ਲੈਣਾ ਮੇਰੇ ਕੋਲੋਂ ਆ ਕੇ ਲੈ। ਭਾਈ ਪੈੜਾ, ਭਾਈ ਪਿਰਾਣਾ ਉਹਨੂੰ ਲੈਣ ਵਾਸਤੇ ਵੀ ਗਏ, ਪਰ ਉਹਨੇ ਆਖਿਆ ਪਿਓ ਤਾਂ ਚਲਾਕ ਸੀ, ਪੁੱਤਰ ਵੀ ਚਲਾਕ ਨਿਕਲਿਆ, ਹਾਲੇ ਵੀ ਗੁਮਰਾਹ ਕਰਨਾ ਚਾਹੁੰਦਾ ਹੈ। ਮੇਰੇ ਪਿਓ ਨੂੰ ਗੁਰੂ ਅਰਜਨ ਦੇਵ ਜੀ ਗੁਮਰਾਹ ਕਰਦੇ ਰਹੇ, ਅੱਜ ਮਿਹਰਬਾਨ ਕਹਿੰਦਾ ਗੁਰੂ ਹਰਗੋਬਿੰਦ ਜੀ ਮਹਾਰਾਜ ਮੈਨੂੰ ਗੁਮਰਾਹ ਕਰਨਾ ਚਾਹੁੰਦੇ ਨੇ। ਪਰ ਧਿਆਨ ਦੇਵਿਓ, ਭਾਈ ਪੈੜਾ ਤੇ ਪਿਰਾਣਾ ਜੀ ਨੇ ਜਦੋਂ ਇਹ ਗੱਲ ਆ ਕੇ ਕਹੀ, ਸਤਿਗੁਰੂ ਮਹਾਰਾਜ ਹਾਰੇ ਨਹੀਂ, ਨੰਗੇ ਪੈਰੀ ਮਿਹਰਬਾਨ ਦੇ ਕੋਲ ਚੱਲ ਕੇ ਗਏ ਤੇ ਉਹਨਾਂ ਦੇ ਕੋਲ ਥੱਲੇ ਜਾ ਕੇ ਬਹਿ ਗਏ। ਇੱਕੋ ਬੇਨਤੀ ਕੀਤੀ, ਭਰਾ ਜੋ ਕੁਝ ਚਾਹੀਦਾ ਮੇਰੇ ਕੋਲੋਂ ਮੰਗ, ਮੇਰੇ ਕੋਲੋਂ ਲੈ, ਸਭ ਕੁਝ ਤੇਰਾ ਹੈ। ਪਰ ਇਹਨਾਂ ਜ਼ੁਲਮੀਆਂ ਦੇ ਅੱਗੇ, ਧੱਕਾ ਖੋਰਾਂ ਦੇ ਅੱਗੇ ਆ ਕੇ ਮਿੰਤਾ ਨਾ ਕਰ। ਪਰ ਫਿਰ ਵੀ ਉਹਨੇ ਬੜੇ ਕੁ ਬਚਨ ਕਹੇ ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਆ ਗਏ, ਪਰ ਉਹਨਾਂ ਨੇ ਮਿਹਰਬਾਨ ਦੇ ਪ੍ਰਤੀ ਕੋਈ ਬਚਨ ਨਹੀਂ ਕਿਹਾ। ਮੇਰੀ ਬੇਨਤੀ, ਸਾਧ ਸੰਗਤ ਕਿੰਨਿਆਂ ਨੂੰ ਨਵਾਜਿਆ, ਕਦੀ ਭਾਈ ਮਾਈ ਭਾਗ ਪਰੀ ਨੂੰ ਨਿਵਾਜਦੇ ਨੇ, ਕਦੀ ਭਾਈ ਸਾਈਂ ਦਾਸ ਨੂੰ ਨਿਵਾਜਦੇ ਨੇ, ਕਦੀ ਭਾਈ ਸਾਧ ਸੰਗਤ ਉਸੇ ਹੀ ਇਲਾਕੇ ਦੇ ਅੰਦਰ ਰਹਿਣ ਵਾਲੇ। ਆਪਾਂ ਪੜ੍ਹਦੇ ਹਾਂ ਨਾ, ਦੋਵੇਂ ਪਿਓ ਪੁੱਤਰ ਪਿਆਸੇ ਨੇ, ਸਾਧੂ ਤੇ ਰੂਪਾ, ਉਹਨਾਂ ਨੂੰ ਵੀ ਨਿਵਾਜਿਆ, ਕਦੀ ਕੱਟੂ ਸ਼ਾਹ ਨੂੰ ਨਿਵਾਜ ਰਹੇ ਨੇ। ਮਹਾਰਾਜ ਨੇ ਕੇਵਲ ਤਲਵਾਰ ਨਹੀਂ ਚਾਹੀ, ਬਲਕਿ ਗੁਰਬਾਣੀ ਦਾ ਬੜਾ ਸਤਿਕਾਰ ਕੀਤਾ। ਕਰਤਾਰਪੁਰ ਦੀ ਲੜਾਈ ਤੋਂ ਬਾਅਦ ਸਤਿਗੁਰ ਮਹਾਰਾਜ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਇੱਥੇ ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸਮਾਂ ਗੁਜ਼ਾਰਿਆ ਤੇ ਗੁਜ਼ਾਰਨ ਤੋਂ ਬਾਅਦ ਭਾਵੇਂ ਤਿੰਨ ਪੁੱਤਰ ਦੁਨੀਆਂ ਦੇ ਵਿੱਚੋਂ ਚਲੇ ਗਏ ਨੇ, ਬਾਬਾ ਅਟਲ ਰਾਏ ਸਾਧ ਸੰਗਤ, ਬਾਬਾ ਗੁਰਦਿੱਤਾ ਜੀ ਤੇ ਬਾਬਾ ਅਨੀ ਰਾਏ ਜੀ। ਪਰ ਦੋ ਪੁੱਤਰ ਮੌਜੂਦ ਨੇ, ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ। ਪਰ ਸਤਿਗੁਰਾਂ ਨੇ ਆਪਣਾ ਪੰਜ ਪੁੱਤਰ ਚੋਲੇ ਦਾ ਤਿਆਗਨ ਦਾ ਸਮਾਂ ਨੇੜੇ ਜਾਣ ਕੇ ਆਪਣੇ ਪੋਤਰੇ ਗੁਰੂ ਹਰ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਧ ਸੰਗਤ ਗੁਰਿਆਈ ਬਖਸ਼ਿਸ਼ ਕਰਕੇ ਸਤਿਗੁਰੂ ਮਹਾਰਾਜ ਨੇ ਪੰਜ ਪੁੱਤਰ ਚੋਲੇ ਦਾ ਤਿਆਗ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਕੀਤਾ, ਜਿੱਥੇ ਅੱਜ ਵੀ ਪਤਾਲਪੁਰੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ। ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਦਾ ਅਕਾਲ ਚਲਾਣਾ ਕੋਈ ਸਾਧ ਸੰਗਤ ਆਮ ਨਹੀਂ ਸੀ। ਵੇਖੋ ਰਾਜਪੂਤ ਰਾਜੇ ਰਾਜਾ ਰਾਮ ਪ੍ਰਤਾਪ ਸਿੰਘ ਜਾਂ ਸ਼ਿਵ ਸਿੰਘ ਸਤਿਗੁਰਾਂ ਦੇ ਚਰਨਾਂ ਦੇ ਨਾਲ ਹੀ ਲਿਪਟ ਗਏ ਤੇ ਕਹਿੰਦੇ ਨੇ ਸਤਿਗੁਰੂ ਮਹਾਰਾਜ ਦਾ ਜਿੱਥੇ ਸੰਸਕਾਰ ਹੋ ਰਿਹਾ ਸੀ ਇਹਨਾਂ ਦਾ ਨਾਲ ਹੀ ਸੰਸਕਾਰ ਹੋ ਗਿਆ। ਪਰ ਹੋਰ ਵੀ ਕਈ ਰਾਜੇ, ਕਈ ਪ੍ਰੇਮੀ ਇਹ ਕਰਮ ਕਰਨਾ ਚਾਹੁੰਦੇ ਸੀ, ਪਰ ਗੁਰੂ ਹਰਿ ਜੀ ਮਹਾਰਾਜ ਨੇ ਸਭਨਾਂ ਨੂੰ ਪ੍ਰੇਰਨਾ ਕੀਤੀ ਤੇ ਇੰਨਾ ਹੀ ਬਚਨ ਕਿਹਾ, ਭਾਈ ਜੋ ਕੁਝ ਹੋਇਆ ਭਾਣੇ ਦੇ ਅੰਦਰ ਹੋਇਆ। ਕਿਉਂਕਿ ਅੱਜ ਵੀ ਆਪਾਂ ਦਰਬਾਰ ਸਾਹਿਬ ਤੋਂ ਇਹ ਬਚਨ ਪੜ੍ਹ ਰਹੇ ਸਨ ਕਿ ਜੋ ਕੁਝ ਹੁੰਦਾ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੁੰਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇੱਧਰ ਗੁਰੂ ਹਰਿ ਜੀ ਮਹਾਰਾਜ ਤੇ ਕਿਰਪਾ ਕਰ ਗਏ, ਉੱਧਰ ਆਪਣੇ ਮਹਿਲ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਤੀ ਹੁਕਮ ਕਰ ਦਿੱਤਾ ਕਿ ਬਕਾਰੀ ਨਗਰ ਦੇ ਅੰਦਰ ਜਾ ਕੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੋ, ਸਤਿਗੁਰਾਂ ਦਾ ਸਾਧ ਸੰਗਤ ਆਗਮਨ ਪੁਰਬ, ਜੋਤੀ ਜੋ ਸਮਾਨ ਦਾ ਪੁਰਬ ਮਨਾਉਂਦਿਆਂ ਹੋਇਆ ਆਪਾਂ ਕੇਵਲ ਤੇ ਕੇਵਲ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਸਤਿਗੁਰਾਂ ਨੇ ਸਾਨੂੰ ਜੀਵਨ ਦੇ ਅੰਦਰ ਦਿੱਤਾ ਹੈ, ਉਸ ਨੂੰ ਆਪਣੇ ਜੀਵਨ ਦੇ ਅੰਦਰ ਜਿੱਥੇ ਗੁਰੂ ਮਾਨਿਓ ਗ੍ਰੰਥ ਵਾਲੀ ਗੱਲ ਕਰਦੇ ਹਾਂ ਉੱਥੇ ਨਾਲ ਦੀ ਨਾਲ ਪੰਥ ਦੀ ਜਿਹੜੀ ਗੱਲ ਹੈ ਨਾ ਉਹਨੂੰ ਨਾਲ ਲੈ ਕੇ ਚੱਲੀਏ। ਅਕਾਲ ਤਖ਼ਤ ਦੀ ਰਹਿਤ ਮਰਿਆਦਾ ਦੀ ਸਤਸੰਗਤ ਰਹਿਨੁਮਾਈ ਦੇ ਥੱਲੇ ਆ ਕੇ ਗੁਰਬਾਣੀ ਗੁਰੂ ਦੇ ਨਾਲ ਜੁੜ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਸਾਡਾ ਲੋਕ ਨਾਲ ਪਰਲੋਕ ਸੌਰੇਗਾ, ਇੰਨੇ ਕੁ ਬਚਨ ਪਾਵਨ ਬਾਣੀ ਦੇ ਆਧਾਰ ਤੇ ਅਤੇ ਇਤਿਹਾਸ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ ਤੇ ਸਾਧ ਸੰਗਤ ਭੁੱਲਾਂ ਚੁੱਕਾਂ ਦੀ ਮਾਫ਼ੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਸੰਤਾਂ ਸੰਗਤ ਮਿਲ ਰਹਾ ਤਾਂ ਸੱਚ ਲੱਗਾ ਪਿਆਰ,
ਸੱਚ ਸਲਾਹੀ ਸੱਚ ਮਨ ਦਰ ਸੱਚ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।